ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ ਸਨ ਔਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਦਾਦਾ ਜੀ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਿੱਥੇ ਸ਼ਾਂਤੀ ਸਬਰ ਅਤੇ ਗਿਆਨ ਜਗਤ ਨੂੰ ਵੰਡਦੇ ਰਹੇ ਉੱਥੇ ਨਾਵੀਂ ਗੱਦੀ ਦਾ ਜ਼ਿਕਰ ਵੀ ਸਿੱਖ ਜਗਤ ਨੂੰ ਦੇ ਗਏ ਬਾਬਾ ਬਕਾਲੇ। ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਗੁਰੂ ਹਰ ਰਾਏ ਸਾਹਿਬ ਜੀ ਅਤੇ ਗੁਰੂ ਹਰ ਰਾਏ ਸਾਹਿਬ ਜੀ ਦੇ ਸਪੁੱਤਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਅਤੇ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੱਕੇ ਭਰਾ ਪੰਜ ਸਾਹਿਬਜ਼ਾਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਇਸ ਨਾਤੇ 'ਚ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਜੀ ਨੇ ਤੋ ਦਾਦੇ ਨੇ ਪੋਤਰੇ ਨੂੰ ਗੱਦੀ ਦਿੱਤੀ ਹੈ ਔਰ ਪੋਤਰੇ ਨੇ ਦਾਦੇ ਨੂੰ ਗੱਦੀ ਦਿੱਤੀ ਹੈ। ਦਰਅਸਲ ਇਹ ਗੱਦੀ ਤੇ ਜੋਤ ਹੈ ਨਾ ਕਿ ਸਰੀਰ ਹੈ। ਗੁਰੂ ਨਾਨਕ ਦੀ ਜੋਤ ਘਰ ਬਦਲਦੀ ਰਹੀ, ਪਹਿਲਾ ਘਰ, ਦੂਜਾ ਘਰ, ਤੀਜਾ ਘਰ, ਚੌਥਾ ਘਰ, ਜਿਸ ਨੂੰ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ ਕਹੀਏ, ਹੁਣ ਮਹੱਲੇ ਨਾਵੇਂ ਵਿੱਚ ਆਈ। ਹੁਣ ਮਹਿਲ ਜਿਹੜਾ ਹੈ ਨਾਵਾਂ ਹੈ, ਹੁਣ ਟਿਕਾਣਾ ਨਾਵਾਂ ਹੈ, ਜੋਤ ਉਹੀ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਜਦ ਇਹ ਸ਼ਬਦ ਨਿਕਲੇ ਨੇ ਬਾਬਾ ਬਕਾਲੇ, ਉਸ ਵਕਤ ਗਾਲਬਨ 26 ਸਾਲ ਹੋ ਗਏ ਸਨ ਬਕਾਲੇ ਦੇ ਵਿੱਚ, ਭੋਰੇ ਦੇ ਵਿੱਚ ਰਹਿੰਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਆਪ ਮਾਤਾ ਨਾਨਕੀ ਅਤੇ ਸੁਪਤਨੀ ਗੁਜਰੀ ਜੀ ਨਾਲ ਨਾਨਕੇ ਪਿੰਡ ਬਾਬਾ ਬਕਾਲੇ ਆ ਗਏ। ਪਰ ਆਪ ਦੀ ਰਹਿਣ ਸਹਿਣ ਦੀ ਬਿਰਤੀ ਨਿਆਰੀ, ਭੋਰੇ 'ਚ ਹੀ ਬੈਠੇ ਰਹਿਣਾ। ਦਰਅਸਲ ਇਹਦਾ ਇਹ ਮਤਲਬ ਨਹੀਂ ਕੋਈ ਜਪ ਤਪ ਕਰਕੇ ਸੁਰਤ ਉੱਚੀ ਕਰਨੀ ਸੀ, ਆਪ ਤੇ ਪਰਮ ਪੁਰਖ ਸਨ। ਬਚਪਨ ਤੋਂ ਹੀ ਭਗਤੀ ਭਾਵਨਾ ਅਕਾਲ ਪੁਰਖ ਤੋਂ ਲੈ ਕੇ ਆਏ ਨੇ, ਲੇਕਿਨ ਇੱਕ ਲੰਬੇ ਕੰਮ ਦੀ ਤਿਆਰੀ ਲਈ ਆਪ ਨੂੰ ਭੋਰੇ 'ਚ ਬੈਠਣਾ ਪਿਆ। ਕਿਉਂ ਕਿ ਆਪ ਨੂੰ ਦਿਸ ਪਿਆ ਸੀ ਕਿ ਦੇਸ਼ ਦਾ ਕਲਿਆਣ, ਦੇਸ਼ ਦੀ ਸੰਸਕ੍ਰਿਤੀ ਇਸੇ ਢੰਗ ਨਾਲ ਬਚਾਈ ਜਾ ਸਕਦੀ ਹੈ, ਦੇਸ਼ ਦਾ ਧਾਰਮਿਕ ਪਤਨ ਨਾ ਹੋਵੇ ਤੇ ਦੇਸ਼ ਦੀ ਧਾਰਮਿਕ ਦੁਨੀਆ ਨੂੰ ਕੇਵਲ ਇੱਕੋ ਹੀ ਜ਼ਰੀਏ ਨਾਲ ਬਚਾਇਆ ਜਾ ਸਕਦਾ ਹੈ ਕਿ ਦੇਸ਼ ਦਾ ਕੋਈ ਬਹੁਤ ਵੱਡਾ ਸੰਤ ਮਹਾਂਪੁਰਖ ਕੁਰਬਾਨੀ ਦੇ ਆਪਣਾ ਸੀਸ ਭੇਟ ਕਰੇ। ਤੋ ਤਿਆਰੀ ਦੇ ਚੁੱਟੇ ਨੇ ਇਸ ਦੇਸ਼ ਦੇ ਉੱਤੋਂ, ਦੇਸ਼ ਦੀ ਸੰਸਕ੍ਰਿਤੀ ਦੇ ਉੱਤੋਂ ਆਪਣਾ ਸੀਸ ਨਿਛਾਵਰ ਕਰਨ ਲਈ, ਆਪਣਾ ਸੀਸ ਭੇਟ ਕਰਨ ਲਈ। ਆਪ ਬ੍ਰਹਮ ਗਿਆਨ ਦੀ ਮੂਰਤੀ ਨੇ, ਲੇਕਿਨ ਫਿਰ ਵੀ 26 ਸਾਲ ਤੱਕ ਭੋਰੇ ਦੇ ਚ ਰਹੇ ਤੇ ਜਦ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀ ਰਚਨਾ ਤੋਂ ਨਿਕਲਿਆ ਬਾਬਾ ਬਕਾਲੇ, ਤਾਂ ਆਪ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਇਸ ਤੋਂ ਵੱਡਾ ਤਿਆਗ ਰੂਹੇ ਜ਼ਮੀਨ ਦੇ ਵਿੱਚ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦਾ। ਆਪ ਸਭ ਕੁਛ ਨੇ ਛੁਪ ਕੇ ਬੈਠੇ ਨੇ, ਕਿਸੇ ਨੇ ਪ੍ਰਗਟ ਕਰ ਦਿੱਤਾ ਹੈ, ਕੁਰਬਾਨ ਹੋ ਗਏ ਨੇ, ਨਿਛਾਵਰ ਹੋ ਗਏ ਨੇ ਦੇਸ਼ ਤੋਂ ਔਰ ਧਰਮ ਤੋਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਪ ਦੇ ਆਏ ਸ਼ਬਦ ਬੈਰਾਗ ਦੀ ਮੂਰਤੀ ਨੇ। ਧਰਮ ਤੇ ਈਸ਼ਵਰ ਦੀ ਪ੍ਰਾਪਤੀ ਲਈ ਬੈਰਾਗ ਮੁੱਖ ਸਾਧਨ ਹੈ। ਬੈਰਾਗ ਤੋਂ ਬਿਨਾਂ ਕੋਈ ਵੀ ਰਾਗ ਮੰਡਲ ਪਰਮਾਤਮਾ ਤੱਕ ਨਹੀਂ ਪਹੁੰਚਿਆ। ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗ ਰਾਇਆ। ਆਪ ਦਾ ਭੋਲਾ ਸੁਭਾਅ, ਆਪ ਦਾ ਭੋਲਾਪਣ ਤੇ ਆਪ ਦੇ ਬੈਰਾਗ ਦੀ ਮੂਰਤੀ ਇਤਨਾ ਪ੍ਰਭਾਵਿਤ ਕਰਦੀ ਸੀ ਜਗਤ ਨੂੰ ਕਿ ਭੋਲੇ ਭਾਏ ਤੇ ਬੈਰਾਗ ਦੇ ਪ੍ਰਵਾਨੇ ਆਪ ਦੇ ਆਲੇ ਦੁਆਲੇ ਇਕੱਤਰ ਰਹਿੰਦੇ ਸਨ, ਆਪ ਤੋਂ ਸਿੱਖਿਆ ਲੈਂਦੇ ਸਨ, ਆਪ ਤੋਂ ਦੀਕਸ਼ਾ ਲੈਂਦੇ ਸਨ। ਇਹ ਸਭ ਕੁਛ ਵਧਦਾ ਹੋਇਆ ਦੇਖ ਕੇ ਵਕਤ ਦੇ ਸਤਾਧਾਰੀਆਂ ਨੂੰ ਚੰਗਾ ਨਹੀਂ ਲੱਗਿਆ। ਵਕਤ ਦੇ ਸਤਾਧਾਰੀਆਂ ਨੇ ਇਹ ਵੀ ਦੇਖਿਆ ਕਿ ਕਸ਼ਮੀਰ ਹਿੰਦੁਸਤਾਨ ਦਾ ਇੱਕ ਜ਼ਰਖੈਜ਼ ਇਲਾਕਾ ਹੈ, ਖੂਬਸੂਰਤ ਇਲਾਕਾ ਹੈ। ਨੂਰ ਜਹਾਂ ਨੇ ਤੇ ਇੱਥੇ ਤੱਕ ਕਹਿ ਦਿੱਤਾ ਸੀ اگر فردوس بروے زمین استو ہمیں استو ہمیں استو ہمیں استو. اگر کوئی فردوس جنت بہشت سورگ زمین دتے ہے تو پھر یہی ہے یہی ہے یہی ہے. کشمیر دے جہلم دے کنڈے دتے نور جہاں نے اے واق اچارن کیتے بس یہی جنت ہے یہی جنت ہے یہی جنت ہے. اس جنت دے چوں انیکاں ہی پانی دے جھرنے تے دریا نکل دے سن جو اگاں چل کے میدانی علاقیاں نو سرسبز کر دے سن شاداب کر دے سن. صرف پانی دے جھرنے اتھو نہیں نکل دے سن, کشمیر دے چوں گیان دے جھرنے بھی نکل دے سن. گیان دی گنگا بھی پھٹ دی سی. کشمیر رشی کشیپ دی اولاد دا دیش, رشی منیاں دا دیش, تیرتھاں دا علاقہ, ودوان پنڈتاں دی بھومی. جس طرح اچھے پہاڑا تو جھرنے تھلے آکے دریا تھلے آکے میدانی علاقیاں نو سرسبز کر دے سن, اس طرح پہاڑا تو تھلے لے کے اے ودوان جگت دا کلیان کر دے سن گیان دے کے وچار دے کے اور اس طریقے نال رب نال جوڑ دے سن. وقت دے ستاداری پانی دے جھرنیاں نو تے بند نہ کر سکے تے بند کرنا انہاں نے مناسب بھی نہ سمجھیا, پر گیان دے دھارا جو تھوں وگدی سی انہوں بند کرن دا تہیہ کر لیا. گرو تیگ بہادر صاحب جی مہاراج دے دربار دے کشمیر دے دریا کشمیر دے جھرنے فریاد لے گیا ہے. جنہ دے دل دماغ چو گیان دی گنگا نکل دی سی, نام دے جھرنے چل دے سن, وچار دے چشمے وگدے سن, اے سارے چشمے اے سارے جھرنے اج دربار دے آنندپور صاحب آ کے حاضر ہوئے نے, بینتی کر دینے جودڑی کر دینے, گرو مہاراج رحمت کرو بخشش کرو سکھ جاواں گے. اگر اے مرو تھل دے ٹبے سڈے اگوں آ گئے ستا دے تو سکھ جاواں گے, نیست و نابود ہو جاواں گے, سڈا گمن بند ہو جائے گا تے اسی رستے چ کئیاں دی پیاس بجھاندے ہوئے جو ساگر دے چ لین ہونا اپنا لکش سمجھے اس لکش دی پورتی نہیں ہو سکے گی تے جگت دی اسی پیاس بھی نہیں بجھا سکاں گے. گرو تیگ بہادر صاحب جی مہاراج لمبی سوچ دے چ پے گئے, خاموش بھورے دے چ بیٹھ کے جو آپ یونت بناندے رہے جگت کلیان دی او ایک دم آپ دے سامنے آئی. آپ اجے سوچ ہی رہے سن کہ 9 سال دے بالک شری گرو گوبند سنگھ جی مہاراج نے اجے آپ گوبند رائے نے بینتی کی تھی, حضور گردیو پتا آپ کس سوچ دے چو؟ تاں گرو تیگ بہادر صاحب جی مہاراج نے آکھے بیٹا کوئی مہان منک کوئی مہان سنت اپنی قربانی دے وے دیش دا دھرم بچ سکتا ہے, انہا جھرنیاں دی روانی بچ سکتی ہے, انہا دریاواں دا ویگ بچایا جا سکتا ہے. گوبند رائے ہاتھ چوڑ کے کہن لگے, مہاراج جی کسے مہان پورن پرخ دی قربانی نال ہی یہ سب کچھ بچدا ہے تاں پھر آپ تو مہان کون ہے تے آپ ہی بچاؤ. کھڑاواں پہن کے گرو تیگ بہادر صاحب جی مہاراج چل پے, تیاگ تے ویراگ آپ دے روم روم وچ بھرے ہویا ہے. حقیقت ہے بہت وڈی سچائی ہے کہ ویراگ تو بنا پرماتما دی پراپتی نہیں, اکال پرکھ دی پراپتی نہیں. بیراگی ہردا کوئی محسوس کردا ہے جگت کچھ بھی نہیں ہے, اے سنسار کچھ بھی نہیں ہے, تے جد سنسار کچھ بھی نہیں جگت کچھ بھی نہیں او پھر اداس رہے گا اپرام رہے گا. اپرامتا تے اداس ہونا دھارمک دنیا دا پہلا لکشن ہے اور شبھ لکشن ہے. جو جگت تو اداس نہیں ہویا اپرام نہیں ہویا او پرم جگت دی پراپتی دی چیشٹا بھی نہیں کرے گا. جو سنسار تو اپرام نہیں ہویا او نرنکار دی پراپتی دا ادم بھی نہیں کرے گا. یہ حقیقت ہے جے دے لئی اے سنسار سب کچھ ہے اس دے لئی نرنکار سپنا ہے, تے جے دے لئی اے سنسار تچھ ماتر ہے سپنا ہے او دے لئی پرماتما حقیقت ہے او دے لئی پرماتما سچائی ہے. دو طرح دے منک جگت وچ ملن گے, کسے لئی سنسار سپنا ہے کسے لئی نرنکار سپنا ہے, کسے لئی پدارت سپنا ہے تے کسے لئی پرماتما سپنا ہے. انج کہہ لو سنتاں لئی پدارت سپنا ہے ਤੇ ਆਮ ਸੰਸਾਰੀਆਂ ਲਈ ਪਰਮਾਤਮਾ ਸੁਪਨਾ ਹੈ। ਤੇ ਜੋ ਸੁਪਨਾ ਹੈ ਉਹਦੇ ਨਾਲ ਕੀ ਜੁੜਨਾ, ਜੋ ਸੁਪਨਾ ਹੈ ਉਹਦੇ ਉੱਤੇ ਕੀ ਮਾਣ ਕਰਨਾ। ਤੋ ਕਈਆਂ ਦੀ ਦ੍ਰਿਸ਼ਟੀ ਵਿੱਚ ਪਰਮਾਤਮਾ ਸੁਪਨਾ ਹੈ ਤੇ ਕਈਆਂ ਦੀ ਦ੍ਰਿਸ਼ਟੀ ਵਿੱਚ ਪਦਾਰਥ ਸੁਪਨਾ ਹੈ। ਤੇ ਜਦ ਪਦਾਰਥ ਸੁਪਨਾ ਪ੍ਰਤੀਤ ਦਿਖਾਈ ਦੇ, ਜਦ ਸੰਸਾਰ ਤੁੱਛ ਮਾਤਰ ਪ੍ਰਤੀਤ ਹੋਵੇ, ਤੋ ਉਦਾਸ ਹੋਣਾ ਲਾਜ਼ਮੀ ਹੈ, ਫਿਰ ਉਪਰਾਮ ਹੋਣਾ ਲਾਜ਼ਮੀ ਹੈ। ਸਾਡੇ ਦੇਸ਼ ਦੇ ਸਾਧੂ ਸੰਤ ਮਹਾਤਮਾ ਕੋਸ਼ਿਸ਼ ਕਰਦੇ ਰਹੇ ਕਿ ਅੰਦਰ ਉਦਾਸੀਨਤਾ ਦਾ ਜਨਮ ਹੋਵੇ, ਬੈਰਾਗੀ ਬਿਰਤੀਆਂ ਦਾ ਜਨਮ ਹੋਵੇ, ਉਪਰਾਮਤਾ ਦਾ ਜਨਮ ਹੋਵੇ। ਕਿਸੇ ਉਜਾੜ ਦੇ ਚਲੇ ਜਾਈਏ, ਜੰਗਲ ਦੇ ਚਲੇ ਜਾਈਏ, ਜਿੱਥੇ ਕੋਈ ਮਨੁੱਖ ਨਾ ਹੋਵੇ ਗੱਲਬਾਤ ਕਰਨ ਵਾਲਾ, ਜਿੱਥੇ ਚਾਰੋਂ ਪਾਸੇ ਵਹਿਸ਼ਤ ਹੀ ਵਹਿਸ਼ਤ ਹੋਵੇ, ਤਨਹਾਈ ਹੀ ਤਨਹਾਈ ਹੋਵੇ। ਉਹ ਤਨਹਾਈ, ਉਹ ਉਜਾੜ ਮਨ ਨੂੰ ਉਪਰਾਮ ਕਰੇ, ਉਦਾਸ ਕਰੇ, ਤਾਂ ਕਿ ਨਿਰੰਕਾਰ ਦੀ ਪ੍ਰਾਪਤੀ ਅੰਦਰੋਂ ਪੈਦਾ ਹੋਵੇ, ਤਾਂ ਕਿ ਈਸ਼ਵਰ ਦੀ ਪ੍ਰਾਪਤੀ ਦੀ ਧੁਨ, ਈਸ਼ਵਰ ਪ੍ਰਾਪਤੀ ਦੀ ਲਗਨ ਅੰਦਰੋਂ ਜਨਮ ਲੈ ਸਕੇ। ਆਦਿ ਕਾਲ ਤੋਂ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੇ ਲੋਕ ਘਰ ਬਾਰ ਨੂੰ ਛੱਡ ਕੇ, ਬਾਜ਼ਾਰ ਮਹਿਲ ਮਾੜੀਆਂ ਨੂੰ ਛੱਡ ਕੇ, ਗੋਸ਼ਾ ਤਨਹਾਈ ਪਹਾੜਾਂ ਦੀਆਂ ਕੰਧਰਾਂ ਤੇ ਬਿਆਬਾਨ ਜੰਗਲਾਂ ਵਿੱਚ ਜਾਂਦੇ ਰਹੇ, ਮਹਿਜ ਇਸ ਵਾਸਤੇ ਕਿ ਉਦਾਸੀਨ ਬਿਰਤੀ ਪੈਦਾ ਹੋਵੇ, ਉਪਰਾਮ ਬਿਰਤੀ ਅੰਦਰ ਉਜਾਗਰ ਹੋਵੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇੱਕ ਸਾਹਿਬਜ਼ਾਦੇ ਦਾ ਨਾਂ ਬਾਬਾ ਸ੍ਰੀ ਚੰਦ, ਜਿਨ੍ਹਾਂ ਨੇ ਇਸ ਦੇਸ਼ ਵਿੱਚ ਉਦਾਸੀਨ ਪਰੰਪਰਾ ਨੂੰ ਜਨਮ ਦਿੱਤਾ ਔਰ ਆਪ ਦੇ ਸਾਧੂਆਂ ਨੂੰ ਉਦਾਸੀ ਸਾਧੂ ਕਰਕੇ ਆਖਿਆ ਜਾਂਦਾ। ਔਰ ਇਹ ਉਦਾਸੀਨ ਸੰਪਰਦਾ ਅੱਜ ਵੀ ਮੌਜੂਦ ਹੈ, ਜਿਸ ਨੇ ਗੁਰਬਾਣੀ ਦਾ ਮਹਾਨ ਪ੍ਰਚਾਰ ਦੇਸ਼ ਦੇਸ਼ਾਂਤਰਾਂ ਵਿੱਚ ਕੀਤਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਉਜਾੜ ਵਿੱਚ ਜਾ ਕੇ, ਬਿਆਬਾਨ ਜੰਗਲ ਵਿੱਚ ਜਾ ਕੇ ਮਨ ਨੂੰ ਉਪਰਾਮ ਕਰਨਾ, ਉਦਾਸ ਕਰਨਾ, ਉਸ ਤੋਂ ਬਿਹਤਰ ਹੈ ਘਰ ਨੂੰ ਹੀ ਜੰਗਲ ਸਮਝ ਲਿਆ ਜਾਏ, ਘਰ ਨੂੰ ਹੀ ਉਜਾੜ ਸਮਝ ਲਿਆ ਜਾਏ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਏ ਉਦਾਸਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਪਰਾਮ, ਉਦਾਸ ਤੇ ਬੈਰਾਗ ਦੀ ਮੂਰਤੀ ਸਨ। ਜਗਤ ਵਿੱਚ ਕੁਛ ਵੀ ਐਸਾ ਨਹੀਂ ਕਿ ਆਪ ਨੂੰ ਖਿੱਚ ਲਵੇ, ਆਪ ਜਗਤ ਤੋਂ ਉੱਚੇ ਜੀਵਦੇ ਸਨ। ਲੇਕਿਨ ਜਗਤ ਤੋਂ ਬਿਰਤੀਆਂ ਉੱਚੀਆਂ ਹੋ ਸਕਣ, ਆਪਨੇ ਜੰਗਲ ਵਿੱਚ ਜਾਣਾ ਮੁਨਾਸਿਬ ਨਹੀਂ ਸਮਝਿਆ। ਆਪ ਸਾਫ ਕਹਿੰਦੇ ਨੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਉਹ ਜੋ ਵਿਆਪਕ ਹੈ, ਉਹ ਜੋ ਸਰਵ ਵਿਆਪਕ ਹੈ, ਉਹ ਜੋ ਰੋਮ ਰੋਮ ਵਿੱਚ ਵਸਿਆ ਹੋਇਆ ਹੈ, ਉਹ ਤੇ ਤੇਰੇ ਕੋਲ ਹੈ, ਬਨ ਵਿੱਚ ਕਿੱਥੇ ਜਾਣਾ ਹੈ। ਸਰਵ ਨਿਵਾਸੀ ਤੇ ਸਦਾ ਅਲਿਪਤ, ਇਹ ਦੋ ਸ਼ਬਦ ਐਸੇ ਨੇ ਜੋ ਖੋਜ ਦੇ ਮੁਸਤਹਿਕ ਨੇ। ਜੋ ਵਿਆਪਕ ਹੈ, ਸਰਵ ਨਿਵਾਸੀ ਹੈ, ਉਹ ਅਲਿਪਤ ਕਿਸ ਤਰ੍ਹਾਂ ਰਹਿ ਸਕਦਾ ਹੈ, ਨਿਰਲੇਪ ਕੈਸੇ ਰਹਿ ਸਕਦਾ ਹੈ। ਜੋ ਸਾਰਿਆਂ ਦੇ ਵਿੱਚ ਹੈ, ਨਿਰਲੇਪ ਹੋਣਾ ਤੇ ਫਿਰ ਬਹੁਤ ਕਠਿਨ ਹੈ। ਸਰਵ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ, ਉਹ ਮੇਰੇ ਵਿੱਚ ਹੈ ਔਰ ਨਿਰਲੇਪ ਹੈ, ਉਹ ਸਾਰਿਆਂ ਦੇ ਵਿੱਚ ਹੈ, ਉਹ ਨਿਰਲੇਪ ਹੈ। ਤੋ ਆਪਨੇ ਬੜੇ ਸੁੰਦਰ ਦੋ ਪ੍ਰਮਾਣ ਦਿੱਤੇ ਨੇ। ਉਪ ਮਦ ਜੋ ਬਾਸ ਬਸਤ ਹੈ, ਮੁਕਰ ਮਾਏ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਸਰਵ ਨਿਵਾਸੀ ਤੇ ਉਹ ਐਸਾ ਹੈ ਜੈਸੇ ਫੁੱਲ ਦੀ ਪੱਤੀ ਪੱਤੀ ਵਿੱਚ ਮਹਿਕ ਹੈ, ਸਾਰੇ ਫੁੱਲਾਂ ਦੀ ਪੱਤੀ ਪੱਤੀ ਵਿੱਚ ਸੁਗੰਧੀ ਹੈ, ਮਹਿਕ ਹੈ। ਤੇ ਜੈਸੇ ਫੁੱਲ ਦੇ ਅੰਦਰ ਮਹਿਕ ਵਿਆਪਕ ਹੈ, ਤਿਵੇਂ ਪ੍ਰਮਾਤਮਾ ਵਿਆਪਕ ਹੈ। ਪਰ ਪ੍ਰਮਾਤਮਾ ਨਿਰਲੇਪ ਕਿਸ ਤਰ੍ਹਾਂ ਹੈ? ਮੁਕਰ ਮਾਏ ਜੈਸੇ ਛਾਈ, ਜੈਸੇ ਸ਼ੀਸ਼ੇ ਵਿੱਚ ਅਕਸ, ਸ਼ੀਸ਼ੇ ਵਿੱਚ ਹੁੰਦਾ ਹੋਇਆ ਵੀ ਸ਼ੀਸ਼ੇ ਵਿੱਚ ਨਹੀਂ ਹੈ, ਨਿਰਲੇਪ ਹੈ। ਸ਼ੀਸ਼ੇ ਵਿੱਚ ਜੋ ਕੁਝ ਦਿਖਾਈ ਦੇ ਰਿਹਾ, ਅਸੀਂ ਉਹਨੂੰ ਪਕੜ ਨਹੀਂ ਸਕਦੇ, ਬੰਧਨ ਵਿੱਚ ਨਹੀਂ ਲਿਆ ਸਕਦੇ, ਕਿਉਂਕਿ ਨਿਰਲੇਪ ਹੈ। ਭਾਵੇਂ ਸ਼ੀਸ਼ੇ ਵਿੱਚ ਹੈ, ਫਿਰ ਵੀ ਸ਼ੀਸ਼ੇ ਤੋਂ ਨਿਆਰਾ ਹੈ, ਨਿਰਲੇਪ ਹੈ। ਭਾਵੇਂ ਪ੍ਰਮਾਤਮਾ ਸਾਡੇ ਵਿੱਚ ਹੈ, ਫਿਰ ਵੀ ਉਹ ਨਿਆਰਾ ਹੈ। ਅਗਰ ਵਿਆਪਕ ਹੋ ਕੇ ਉਹ ਨਿਆਰਾ ਨਾ ਹੋਵੇ, ਤਾਂ ਫਿਰ ਜਿਤਨੇ ਅਸੀਂ ਮਹਿਲੇ ਹਾਂ, ਪ੍ਰਮਾਤਮਾ ਹੁਣ ਤੱਕ ਮਹਿਲਾ ਹੋ ਗਿਆ ਹੁੰਦਾ, ਉਹ ਨਿਰਲੇਪ ਹੈ। ਇਸ ਵਾਸਤੇ ਸਾਡੇ ਅੰਦਰ ਰਹਿੰਦਾ ਹੋਇਆ ਵੀ ਉਹ ਨਿਰਮਲ ਹੈ, ਸਵੱਛ ਹੈ। ਡਾਕਟਰ ਰਵਿੰਦਰ ਨਾਥ ਟੈਗੋਰ ਨੂੰ ਇਹ ਬੋਧ ਹੋਇਆ ਉਦੋਂ ਜਦੋਂ ਆਪ ਨੇ ਦੇਖਿਆ ਕਿ ਇੱਕ ਬਹੁਤ ਵੱਡੇ ਗੰਦਗੀ ਦੇ ਢੇਰ ਨੂੰ ਸੂਰਜ ਦੀਆਂ ਕਿਰਨਾਂ ਛੂਹ ਰਹੀਆਂ ਸਨ, ਤਾਂ ਆਪ ਨੱਚ ਉੱਠੇ, ਆਖਣ ਲੱਗੇ, ਹੇ ਈਸ਼ਵਰ, तेरे निर्लेप होने का बोध मिल गया। सूरज दियां किरणां गंदगी नूं छू रही ने, पर सूरज गंदा नहीं हो रहा, किरणां गंदियां नहीं हो रही। हे परमात्मा, तू मेरे गंदे शरीर मलमूत्र दे थैले च बैठा है, पर तू गंदा नहीं होंदा। तू ते निर्लेप है, तू ते स्वच्छ है, तू ते निर्मल है। तो साहिब कहिंदे ने व्यापक तू ऐसे है जैसे फुल दी पत्ती पत्ती विच महक है, और निर्लेप तू ऐसा है जैसे शीशे विच अक्स। पोप मद जो बास बसत है मुखर माय जैसे छाई, तैसे ही हर बसे निरंतर कट ही खोजो पाई। साहिब गुरु तेग बहादुर साहब जी महाराज ने आनंदपुर साहब तो गवन आरंभ किया, रोहतक, हिसार, हांसी, फिर इथों गवन करदे करदे आप पहुंचे ने आगरा, जिस स्थान विच आप काफी समय तक टिके, उस स्थान का नाम है गुरुद्वारा माई था। बार एक चरवाहे नूं अंगूठी आपने भेंट की थी, और इस वास्ते भेंट की थी क्योंकि शाही लश्कर आप दी तलाश दे सी, ते बहुत बड़ा इनाम रखा गया सी। आपने उस चरवाहे नूं कहा, लै तू अंगूठी भी लै, ते मैनूं पकड़ाउण दा बहुत वड्डा इनाम भी प्राप्त कर। साहिब गुरु तेग बहादुर साहब जी महाराज नूं गिरफ्तार किया गया, और आदि काल तो सताधारियां दी ते सतवादियां दी कदी बनी नहीं, भगता ते संसारियां जोड़ कदे ना आया, जोड़ जुड़े नहीं। सताधारी ते सतवादियां दे टकराव आदि काल तो रहा है, राम ते रावण दा टकराव, कंस ते श्री कृष्ण दा टकराव, बाबर ते गुरु नानक दा टकराव, जहांगीर ते गुरु अर्जन देव जी महाराज दा टकराव, और वक्त दे सताधारी ते गुरु तेग बहादुर साहब जी महाराज दा टकराव, ध्रुव दा अपनी मतरेई मां नाल टकराव, ते प्रहलाद दा हरनाकश नाल टकराव। इस गल दा सबूत है कि सताधारियां ते सतवादियां दी कदी आपस दे च नहीं बने, ये दो दिशावां ही वक वक ने। साहिब गुरु तेग बहादुर साहब जी महाराज सच्चाई दे मुजस्मे सत दी मूर्ति, ते दूसरे पासे केवल सता है। सता दा मतलब है मैं दूसरे नूं जितना है, ते सत दा मतलब है मैं अपने आप नूं जितना है। हैन चाहुंदे ते दोवें ही जितना है, चाहिदा ते दोवां नूं ही कामयाबी है, सफलता जित चाहिदी है। फर्क सिर्फ इतना है, एक जगत नूं जितना चाहुंदा है, एक अपने आप नूं जितना चाहता है। एक जगत ते हुक्म करना चाहता है, एक अपने आप ते हुक्म करना चाहता है। एक जगत नूं गुलाम करना चाहता है, एक अपने मन नूं गुलाम करना चाहता है, अपने इंद्रियां नूं गुलाम करना चाहता है। लेकिन जो जगत नूं गुलाम करता है, वह किसी हद तक इंद्रियां दा स्वयं गुलाम होता है, वह मन दा स्वयं गुलाम होता है। इस वास्ते सारी दुनिया ते हुक्म करन वाला मनुख अपने मन ते हुक्म करना उस लई औखा हो जांदा है। ते गुरु नानक देव जी महाराज कहिंदे ने, जिस दा कहना उस दा मन नहीं मनदा, उहदे इंद्रिय नहीं मनदे, उहदा जगत नूं जित लैणा भी फोका है, झूठ है। दरअसल जगत दी जित ते इस ते खड़ी है, मन जीते जग जीत। मन दी जित नाल ही जगत दी जित खड़ी है। भावें मनुख बहुत कुछ काबू कर लैंदा है, लेकिन मन नूं काबू करना बहुत वड्डा कम है। ते गुरु तेग बहादुर साहब जी महाराज के संबंध नाल एक बार दी रचना, मन लो चे बुरियाईयां गुर शब्दी एह मन होड़ी है। देखो मनुख ने नथ पा के बैल नूं काबू कीता है, लगाम पा के घोड़े नूं काबू कीता है, अंकुश रख के हाथी नूं काबू कीता है। अजोके युग दे च रेलां मोटरां गड्डियां मनुख दे काबू दे च ने। ये ठीक है कि रेल चलदी ते इक्को ही थां तों है जिथे इंजन है, पर रोकण दा आला ते हर डब्बे च मौजूद है। जिथे खिची चेन गड्डी रुक गई, जो चल रही है उहदा काबू दे च होना बहुत लाजमी है, वरना उस तों सुख नहीं उठाया जा सकदा। पर हैरानगी दी गल, हाथी घोड़े रिछ बंदर और शेर बैल और खोते इते बंदे दे काबू च, लेकिन बंदे दा मन बंदे दे काबू च नहीं है। इत्थों ही गल स्पष्ट हो गई कि मन ਉਹੀ ਕਾਬੂ ਕਰਦਾ ਹੈ ਜੋ ਮਹਾਬਲੀ ਆਉਂਦਾ ਹੈ, ਸੂਰਮਾ ਆਉਂਦਾ ਹੈ। ਔਰ ਇਹ ਇੱਕ ਵੱਖ ਦਿਸ਼ਾ ਹੈ, ਇੱਕ ਸੰਸਾਰ ਨੂੰ ਜਿੱਤਣਾ ਚਾਹੁੰਦਾ ਹੈ, ਇੱਕ ਮਨ ਨੂੰ ਜਿੱਤਣਾ ਚਾਹੁੰਦਾ ਹੈ। ਸੰਸਾਰ ਨੂੰ ਜਿੱਤ ਕੇ ਧਨ ਦੀ ਪ੍ਰਾਪਤੀ ਆਉਂਦੀ ਹੈ, ਮਨ ਨੂੰ ਜਿੱਤ ਕੇ ਪ੍ਰਮਾਤਮਾ ਦੀ ਪ੍ਰਾਪਤੀ ਆਉਂਦੀ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ, ਈਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਤੋ ਜੈਸੇ ਆਦਿ ਕਾਲ ਤੋਂ ਸਤਵਾਦੀਆਂ ਤੇ ਸਤਾਧਾਰੀ ਦੀ ਨਹੀਂ ਬਣੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਔਰੰਗਜ਼ੇਬ ਦੀ ਵੀ ਨਹੀਂ ਬਣੀ। ਹਿੰਦੀ ਦੇ ਪ੍ਰਸਿੱਧ ਸ਼ਾਇਰ ਕਵੀ ਭੂਸ਼ਣ ਨੇ ਔਰੰਗਜ਼ੇਬ ਬਾਰੇ ਜੋ ਕੁਛ ਲਿਖਿਆ ਹੈ ਉਹ ਇਹ, ਹਾਥ ਤਸਬੀਹ ਲੀਏ ਪ੍ਰਾਤ ਉਠੇ ਬੰਦਗੀ ਕੋ ਆਪ ਹੀ ਕਪਟ ਰੂਪ ਕਪਟ ਸੋ ਜਪ ਕੇ, ਆਗਰੇ ਮੇ ਜਾਏ ਦਾਰਾ ਚੌਕ ਮੇ ਚਿਨਾਏ ਲਿਓ ਛਤਰ ਹੂੰ ਛਨਾਇਓ ਮਾਨੋ ਮਰੇ ਬੂਢੇ ਬਪ ਕੇ, ਕੀਨੋ ਹੈ ਸਗੋਤ ਗਾਤ ਸੋ ਮੈਂ ਨਾਹੀ ਕਹੂੰ ਫੇਰੀ ਫੀਲ ਪਰ ਤੁਰਾਇਓ ਚਾਰ ਚੁਗਲ ਕੇ ਗਪ ਕੇ, ਭੂਸ਼ਣ ਬਨਤ ਛਰ ਛੰਦੀ ਮਤੀ ਮੰਦ ਮਾਹਾਂ ਸੌ ਸੌ ਚੂਹੇ ਖਾਏ ਕੇ ਬਿਲਾਰੀ ਬੈਠੀ ਤਪ ਕੇ। ਹੁਣ ਤੂੰ ਤਸਬੀਹ ਲੈ ਕੇ ਬੈਠਾ, ਹੁਣ ਤੂੰ ਪੰਜ ਵਕਤ ਦੀ ਨਮਾਜ਼ ਪੜ੍ਹਦਾ, ਰੋਜ਼ੇ ਰੱਖਦਾ, ਪਰ ਵੇਖ ਤੇ ਸਹੀ ਤੂੰ ਪਿਤਾ ਨੂੰ ਕੈਦ ਕੀਤਾ, ਬਰਾਵਾਂ ਨੂੰ ਕਤਲ ਕੀਤਾ, ਵਰਜਾਈਆਂ ਨੂੰ ਕੈਦ ਕੀਤਾ, ਔਰ ਅਗਾਂਹ ਚੱਲ ਕੇ ਇਸਨੇ ਆਪਣੇ ਪੁੱਤਰ ਬਹਾਦਰ ਸ਼ਾਹ ਨੂੰ ਵੀ ਕੈਦ ਕੀਤਾ। ਕਿਧਰੇ ਭਰਾਵਾਂ ਦੀ ਤਰ੍ਹਾਂ ਪਿਓ ਦੀ ਤਰ੍ਹਾਂ ਇਹ ਪੁੱਤਰ ਵੀ ਵਾਰਸ ਬਣਨ ਦੀ ਕੋਸ਼ਿਸ਼ ਨਾ ਕਰੇ, ਰਾਜਨੀਤੀ ਤੇ ਸਵਾਰਥ ਤੇ ਖੜੀ ਹੈ ਤੇ ਧਰਮ ਪਰ ਸਵਾਰਥ ਤੇ ਖੜਾ ਹੈ। ਧਰਮ ਦਾ ਤੇ ਮਤਲਬ ਹੈ ਦੂਜਿਆਂ ਦੇ ਹਿੱਤ ਲਈ ਸੋਚਣਾ, ਰਾਜਨੀਤੀ ਦਾ ਮਤਲਬ ਹੈ ਆਪਣੇ ਹਿੱਤ ਲਈ ਸੋਚਣਾ, ਤੋ ਸਵਾਰਥੀ ਹੋਵੇਗਾ। ਤੋ ਸਤਵਾਦੀ ਤੇ ਸਤਾਧਾਰੀ ਦਾ ਟਕਰਾਓ ਹੋਇਆ। ਇਸ ਟਕਰਾਓ ਵਿੱਚ ਵਕਤੀ ਤੌਰ ਤੇ ਹਮੇਸ਼ਾ ਸਤਵਾਦੀ ਹਾਰਦੇ ਆਏ ਨੇ। ਸੰਸਾਰ ਦਾ ਇਤਿਹਾਸ ਪੜ੍ਹ ਕੇ ਦੇਖੋ, ਸਤ ਦੀ ਮੂਰਤੀ ਰਾਮ ਬਨ ਬਨ ਦੀਆਂ ਠੋਕਰਾਂ ਖਾ ਰਹੇ ਨੇ, ਪਰ ਝੂਠੀ ਮੰਤਰਾ ਤੇ ਕਹਿ ਕਈ ਸਿੰਘਾਸਣ ਤੇ ਬੈਠੀ, ਮਹਿਲਾਂ ਵਿੱਚ ਬੈਠੀ। ਸੱਚ ਦੀ ਮੂਰਤੀ ਪ੍ਰਹਿਲਾਦ ਜੇਲ ਦੀ ਤੰਗ ਤਾਰੀਕ ਕੋਠੜੀ ਵਿੱਚ ਹੈ, ਪਰ ਝੂਠਾ ਹਰਨਾਕਸ਼ ਸਿੰਘਾਸਣ ਤੇ ਬੈਠਾ। ਸੱਚ ਤੇ ਬੈਰਾਗ ਦੀ ਮੂਰਤੀ ਧਰੂ ਜੰਗਲਾਂ ਦੀ ਠੋਕਰਾਂ ਖਾ ਰਿਹਾ, ਸਾਧਨਾ ਕਰ ਰਿਹਾ ਹੈ, ਪਰ ਝੂਠੀ ਮਤਰੇਈ ਮਾਂ ਮਹਿਲਾਂ ਵਿੱਚ ਬੈਠ ਕੇ ਐਸ਼ ਕਰ ਰਹੀ ਹੈ, ਆਰਾਮ ਕਰ ਰਹੀ ਹੈ, ਸੁਖ ਮਾਣ ਰਹੀ ਹੈ। ਅਗਾਂਹ ਚੱਲੀਏ ਦੇਵਕੀ ਤੇ ਬਾਸਦੇਵ ਜੋ ਪ੍ਰੇਮਾ ਭਗਤੀ ਦੀ ਮੂਰਤੀ ਨੇ, ਉਹ ਕੰਸ ਦੀ ਕੈਦ ਵਿੱਚ ਨੇ, ਜੇਲ੍ਹ ਦੇ ਅੰਦਰ ਨੇ, ਪਰ ਕੰਸ ਸਿੰਘਾਸਣ ਤੇ ਬੈਠਾ। ਜੇਲ ਦੀ ਤੰਗ ਤਾਰੀ ਕੋਠੜੀ ਦੇ ਵਿੱਚ ਹੀ ਸੱਚ ਦੀ ਮੂਰਤੀ ਸ੍ਰੀ ਕ੍ਰਿਸ਼ਨ ਦਾ ਦੁਆਪੁਰ ਦੇ ਅਵਤਾਰੀ ਪੁਰਸ਼ ਦਾ ਜਨਮ ਹੋਇਆ ਹੈ। ਹੈਰਾਨਗੀ ਦੀ ਗੱਲ ਜਦ ਮੈਂ ਇਸ ਢੰਗ ਨਾਲ ਪੜ੍ਹਦਾ ਕਿ ਜੇਲ ਦੇ ਵਿੱਚ ਹੀ ਵਕਤ ਦੇ ਸਤਾਧਾਰੀਆਂ ਦੀ ਜੇਲ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਏ, ਉਹਨਾਂ ਦਾ ਅੰਤ ਹੋਇਆ ਤੇ ਜੇਲ ਦੇ ਵਿੱਚ ਹੀ ਸ੍ਰੀ ਕ੍ਰਿਸ਼ਨ ਦਾ ਜਨਮ ਹੋਇਆ, ਤੇ ਮੈਨੂੰ ਕਹਿਣਾ ਪੈਂਦਾ ਸੱਚ ਦਾ ਜਨਮ ਹੁੰਦਾ ਤੇ ਜੇਲ ਦੇ ਵਿੱਚ ਹੁੰਦਾ, ਸੱਚ ਦਾ ਅੰਤ ਹੁੰਦਾ ਤੇ ਜੇਲ ਦੇ ਵਿੱਚ ਹੁੰਦਾ। ਸੱਤ ਦੀ ਹਾਰ ਵੀ ਅਸਲ ਵਿੱਚ ਜਿੱਤ ਹੈ, ਔਰ ਝੂਠ ਦੀ ਜਿੱਤ ਵੀ ਅਸਲ ਵਿੱਚ ਹਾਰ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ, ਕੂੜ ਨਿਖੁੱਟੇ ਨਾਨਕਾ ਓੜ ਕੇ ਸੱਚ ਰਹੀ। ਆਪ ਦਿੱਲੀ ਦੇ ਚਾਂਦਨੀ ਚੌਂਕ ਦੇ ਸ਼ਹੀਦ ਕੀ ਹੋਏ, ਸਮੁੱਚੇ ਦੇਸ਼ ਨੂੰ ਚਾਨਣਾ ਵੰਡ ਗਏ। ਸੂਰਬੀਰਤਾ ਦਾ, ਬਹਾਦਰੀ ਦਾ, ਅਣਖ ਦਾ, ਗੈਰਤ ਦਾ ਸੁੱਤੀ ਹੋਈ ਕੌਮ ਨੂੰ ਆਪ ਨੇ ਜਗਾਇਆ। ਆਪ ਦੀ ਸ਼ਹਾਦਤ ਦੇ ਨਾਲ ਹੀ ਸਿੱਖੀ ਦਾ ਜੋ ਸਰੂਪ ਬਣਿਆ ਉਹ ਕੇਸ਼ਾਧਾਰੀ ਬਣਿਆ, ਔਰ ਸੰਤ ਸਿਪਾਹੀ ਦੀ ਸ਼ਕਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਕਾਇਦਾ ਬਖਸ਼ਿਸ਼ ਕਰ ਦਿੱਤੀ, ਤਾਂ ਕਿ ਆਇੰਦਾ ਲਈ ਇਹ ਸੱਤ ਤੇ ਸਤਾ ਇੱਕੋ ਹੀ ਥਾਂ ਤੇ ਰਹੇ, ਔਰ ਸਤਵਾਦੀ ਸਤਾਧਾਰੀਆਂ ਦੇ ਹੱਥੋਂ ਬੇਜ਼ਾਰ ਨਾ ਹੁੰਦਾ ਰਹੇ, ਔਖਾ ਨਾ ਹੁੰਦਾ ਰਹੇ। ਸਾਹਿਬਾਂ ਦਾ ਧੜ ਚੁੱਕ ਕੇ ਲੱਖੀ ਸ਼ਾਹ ਵਣਜਾਰਾ ਲਿਆਇਆ, ਔਰ ਉਹਨੇ ਆਪਣੇ पिंड दे च अपने मकान दे अंदर रख के मकान नूं ही अग ला दित्ती। इस ढंग नाल उसने अपना मकान गुरु तेग बहादुर साहब जी महाराज दे धड़ तों निछावर कीता। उस थां ते पावन गुरुद्वारा बनिया होया गुरुद्वारा रकाबगंज। सीस दा दाह संस्कार होया आनंदपुर साहब दे च। उस थां दे उत्ते भी गुरुद्वारा बनिया होया जिसका नाम है गुरुद्वारा सीसगंज। ते जिथे आप दी शहादत होई उत्थे भी अस्थान बनिया होया चांदनी चौंक दे च गुरुद्वारा सीसगंज। दरअसल जिसका खून पावन हो जाए पवित्र हो जाए ते किसका खून पावन हो जाता है पवित्र हो जाता है जिदे रोम रोम दे अंदर परमात्मा वसिया होवे ईश्वर वसिया होवे अकाल पुरख वसे होवे। जैसे नामदेव जी महाराज कहंदे ने दस बै रागन मोहि बस कीनी पंचों का मिटनाओ सत्तर दोए भरे अमृतसर बिख को मार कढ़ाओ पाछे बहुर ना आवन पाओ। ये जो बहत्तर मोठियां नाड़ा ने नामदेव कहंदे ने खून नहीं गर्दिश कर रहा अमृत गर्दिश कर रहा। खून पाक हो गया पवित्र हो गया अमृत हो गया। एक शायर का कहना है एक बूंद गर चाहे तो तूफान बन जाए एक फूल गर चाहे तो गुलिस्तान बन जाए एक खून के कतरे में वो तासीर है एक कौम की तवारीख का अनवान बन जाए। अगर उछाल आ जाए सही किसी पाक पवित्र खून दे तां वो कौम दा ते देश दा अदुती इतिहास बन जाता है गैरत ते अणख बन जाता है हिम्मत ते दलेरी बन जाता है। साहिबां दा ए पावन खून जिथे डुलिया उत्थों दी धरती इतनी पावन होई है कि लोकी श्रद्धा नाल जद मत्था टेक दें तो रसना तो निकलदा है धन गुरु तेग बहादुर साहब। धन गुरु तेग बहादुर साहब ओ अस्थान अज तीर्थ है हर राहगीर नूं अपनी तरफ खिंचदा है प्रेरदा है और उत्थे बैठ के मन विच त्याग दी भावना दा जन्म होंदा है बैराग दियां भावनावां दा जन्म होंदा है। साहिब गुरु तेग बहादुर साहब जी महाराज दा चिंतन करदे आया बैराग तारी हो जांदा है और बैराग तारी होंदे आई हर तरह दे सुख दी प्राप्ति होंदी है। तदी ते वार दे अंदर बकायदा गुरु गोबिंद सिंह जी महाराज ने लिखा है गुरु तेग बहादुर सिमरिए घर नौनिध आवे धाय। तो नौनिध की है परमात्मा दा नाम नौनिध अमृत प्रभु का नाम देही में इस काबिर राम। गुरु तेग बहादुर साहब दा चिंतन नाम दा चिंतन करा देंदा है नाम नाल जोड़ देंदा है और जगत तो बैरागी बिरतियां दा जन्म उजागर हो जांदा है। साहिब गुरु तेग बहादुर साहब जी महाराज तन करके संसार दे चलीन होए आत्मा करके गुरु गोबिंद सिंह जी महाराज दे च जा विराजमान होए और आप दी दसवीं जोत गुरु नानक दी दसवीं जोत गुरु गोबिंद सिंह जी महाराज होके उजागर होए और अदुत्ती संदेश ते उपदेश आपने जगत नूं दित्ता।